ਗੌੜੀ ਰਾਗ ਦੇ ਵਿੱਚ ਗੁਆਰੇ ਦੀ ਜਾਤੀ ਹੈ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ ਆਪਣੇ 'ਤੇ। ਸਤਿਗੁਰੂ ਫਰਮਾਉਂਦੇ ਨੇ ਰਹਾਉ ਦੀ ਪੰਕਤੀ 'ਚ, ਪੂਰਾ ਭਾਗ ਮਿਲੇ ਗੁਰ ਆਏ, ਸੱਚ ਹੈ ਸਹਿਜ ਸਾਚ ਸਮਾਏ ਰਹਾਉ। ਜਿਹਦੇ ਪੂਰੇ ਭਾਗ ਹੁੰਦੇ ਨੇ ਉਹੀ ਗੁਰਾਂ ਨੂੰ ਆ ਮਿਲਦਾ ਹੈ, ਉਹ ਸੱਚੇ ਗਿਆਨ ਕਰਕੇ ਸੱਚ ਵਿੱਚ ਸਮਾ ਜਾਂਦਾ। ਸ਼ਬਦ ਪ੍ਰਾਰੰਭ ਕਰਦੇ ਨੇ ਮਹਾਰਾਜ, ਗੁਰ ਤੇ ਗਿਆਨ ਪਾਏ ਜਨ ਕੋਏ। ਕੋਈ ਵਿਰਲਾ ਹੀ ਬੰਦਾ ਹੈ, ਵਿਰਲਾ ਪੁਰਸ਼ ਮਨੁੱਖ, ਸਿਆਣਾ ਕੋਈ ਭਾਗਾਂ ਵਾਲਾ, ਜੋ ਗੁਰਾਂ ਦੇ ਕੋਲੋਂ ਰੱਬੀ ਗਿਆਨ ਨੂੰ ਪ੍ਰਾਪਤ ਕਰਦਾ। ਗਿਆਨ ਦੋ ਪ੍ਰਕਾਰ ਦਾ ਹੈ, ਇੱਕ ਸੰਸਾਰੀ ਗਿਆਨ ਹੈ, ਇੱਕ ਰੱਬੀ ਗਿਆਨ ਹੈ। ਰੱਬੀ ਗਿਆਨ ਨੂੰ ਕੋਈ ਕੋਈ ਗੁਰਾਂ ਦੇ ਕੋਲ, ਸਤਿਗੁਰੂ ਦੇ ਕੋਲ ਆ ਕੇ ਪ੍ਰਾਪਤ ਕਰਦਾ ਹੈ। ਗੁਰ ਤੇ ਬੂਝੈ ਸੀਝੈ ਸੋਏ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਿਨ੍ਹਾਂ ਨੇ ਬਚਨ ਕੀਤਾ ਸੀ, ਪਹਿਲਾਂ ਪੰਗਤ ਪਾਤਸ਼ਾਹ ਸੰਗਤ, ਪਹਿਲਾਂ ਪੰਗਤ ਵਿੱਚ ਪ੍ਰਸ਼ਾਦਾ ਛਕੋ ਫਿਰ ਸੰਗਤ ਵਿੱਚ ਆਓ। ਇਸ ਤਰ੍ਹਾਂ ਬਾਉਲੀ ਸਾਹਿਬ ਦੀ ਰਚਨਾ ਕਰਨ ਹਾਰੇ 84 ਪੌੜੀਆਂ ਰਚ ਕੇ 84 ਜਪਜੀ ਸਾਹਿਬ ਨਾਲ 84 ਕੱਟਣ ਵਾਲੇ ਸਤਿਗੁਰੂ ਫਰਮਾਉਂਦੇ ਨੇ, ਜੋ ਗੁਰੂ ਪਾਸੋਂ ਬੁੱਝਦਾ ਹੈ ਉਹ ਬੰਦਾ ਸੀਝੇ ਹੁੰਦਾ, ਮੁਕਤ ਹੋ ਜਾਣਾ। ਗੁਰ ਤੇ ਬੂਝੈ ਸੀਝੈ ਸੋਏ। ਗੁਰੂ ਕੋਲੋਂ ਜਿਹੜਾ ਗਿਆਨ ਦੀ ਗੱਲ ਪੁੱਛਦਾ ਹੈ ਅਤੇ ਫਿਰ ਉਸ ਗਿਆਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ, ਸਤਿਗੁਰੂ ਫਰਮਾਉਂਦੇ ਨੇ ਉਹ ਜੀਵ ਮੁਕਤ ਹੋ ਜਾਂਦਾ। ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ। ਗੁਰੂ ਸਾਹਿਬ ਦੇ ਕੋਲੋਂ ਸਹਿਜ ਹੁੰਦਾ ਗਿਆਨ ਦੀ ਪ੍ਰਾਪਤੀ ਦਾ, ਸੱਚਾ ਵਿਚਾਰ ਮਿਲਦਾ, ਕਿਉਂਕਿ ਸਤਿਗੁਰੂ ਨੂੰ ਕੋਈ ਇੱਛਾ ਨਹੀਂ, ਕੋਈ ਲਾਲਚ ਨਹੀਂ, ਨਿਰਲਾਲਚ, ਨਿਰਇੱਛਤ, ਨਿਰਵਿਕਾਰ, ਨਿਰੰਕਾਰ, ਨਿਰਵਿਕਾਰ, ਨਿਰਲੰਬ ਸਤਿਗੁਰੂ, ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਜੀਵ ਤੋਂ ਇੱਛਾ ਨਹੀਂ, ਕਿਉਂਕਿ ਸਤਿਗੁਰੂ ਆਪ ਮਾਲਕ ਨੇ ਬ੍ਰਹਿਮੰਡਾਂ ਦੇ। ਇਸ ਕਰਕੇ ਸਤਿਗੁਰੂ ਕੋਲ ਤਾਂ ਸਿਰਫ ਇੱਕ ਸੱਚੀ ਵਿਚਾਰ ਹੈ ਗਿਆਨ ਦੀ। ਨਾਲੇ ਸਤਿਗੁਰੂ ਤਾਂ ਸਾਡੇ ਮਾਤਾ ਪਿਤਾ ਨੇ, ਸਤਿਗੁਰਾਂ ਨੇ ਸਾਡੇ ਤੋਂ ਹਮੇਸ਼ਾ ਪਿਆਰ ਹੀ ਲੈਣਾ, ਪ੍ਰੇਮ ਦੇਖਣਾ, ਔਰ ਆਪ ਸਤਿਗੁਰੂ ਹਮੇਸ਼ਾ ਸਾਨੂੰ ਦਾਤਾਂ ਹੀ ਦਿੰਦੇ ਨੇ। ਵੱਡੇ ਹੋਣ ਕਰਕੇ ਸਭਨਾਂ ਦੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨਿਤ ਤੇਰਾ ਖੁੱਟ ਭੰਡਾਰਾ। ਸਾਰਿਆਂ ਦਾ ਸਾਂਝਾ ਪਿਤਾ ਹੈ ਅਕਾਲ ਪੁਰਖ ਵਾਹਿਗੁਰੂ। ਚਾਹੇ ਕੈਸਾ ਵੀ ਹੋਵੇ ਜੀਵ, ਹਰੇਕ ਨੂੰ ਦਾਤ ਉਸੇ ਨੇ ਦੇਣੀ ਹੈ। ਇਸ ਕਰਕੇ ਮਹਾਰਾਜ ਫਰਮਾਉਂਦੇ ਨੇ, ਗੁਰ ਤੇ ਪਾਏ ਮੁਕਤ ਦੁਆਰ। ਗੁਰੂ ਸਾਹਿਬ ਦੇ ਕੋਲੋਂ ਹੀ ਮੁਕਤੀ ਦਾ ਦਰਵਾਜ਼ਾ, ਜਿਹੜਾ ਗਿਆਨ ਹੈ, ਇਹ ਪ੍ਰਾਪਤ ਹੁੰਦਾ। ਪੂਰਾ ਭਾਗ ਮਿਲੈ ਗੁਰ ਆਏ, ਸੱਚ ਹੈ ਸਹਿਜ ਸਾਚ ਸਮਾਏ ਰਹਾਉ। ਜਿਹਦੇ ਪੂਰੇ ਭਾਗ ਹੁੰਦੇ ਨੇ ਉਹ ਆਪੇ ਚੱਲਿਆ ਆਉਂਦਾ, ਆਪੇ ਗੁਰੂ ਨੂੰ ਮਿਲ ਲੈਂਦਾ। ਆਮ ਤੌਰ 'ਤੇ ਇੱਕ ਕਹਾਵਤ ਬਣੀ ਹੋਈ ਆ, ਹੋਵੇ ਰਲਿਆ ਆਵੇ ਚੱਲਿਆ। ਜਿਹਦਾ ਭਾਗ ਇੱਥੇ ਰਲਿਆ ਹੋਇਆ ਹੈ ਉਹ ਆਪਣੇ ਆਪ ਹੀ ਖਿੱਚ ਖਾ ਕੇ ਆ ਜਾਂਦਾ, ਉਹਨੂੰ ਕੋਈ ਕਹਿਣ ਨਹੀਂ ਜਾਂਦਾ ਕਿ ਤੂੰ ਆਈ। ਸਤਿਗੁਰੂ ਜੀ ਉਹਨੂੰ ਆਪੇ ਹੀ ਲੈ ਆਉਂਦੇ ਨੇ। ਉਹ ਸੱਚੇ ਗਿਆਨ ਕਰਕੇ ਸੱਚ ਵਿੱਚ ਫਿਰ ਸਮਾ ਜਾਂਦਾ, ਕਿਉਂਕਿ ਸੱਚਾ ਗਿਆਨ ਮਿਲਿਆ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਆਪ। ਅਤੇ ਗਿਆਨ ਦੀ ਹੁਣ ਵਿਆਖਿਆ ਕਰੋ ਕਿ ਗੁਰੂ ਨੂੰ ਮਿਲ ਕੇ ਆਪ ਨੇ ਕਿਹਾ ਕਿ ਗਿਆਨ ਤਾਂ ਪ੍ਰਾਪਤ ਕੀਤਾ ਹੈ। ਕੋਈ ਕੋਈ ਬੰਦਾ ਕਰਦਾ, ਪ੍ਰਾਪਤ ਉਹ ਕਰਦਾ ਜਿਹੜਾ ਪੁੱਛਦਾ ਹੈ, ਜਿਹੜਾ ਪੁੱਛਦਾ ਹੈ ਉਹ ਮੁਕਤ ਹੋ ਜਾਂਦਾ। ਗਿਆਨ ਦੀ ਪ੍ਰਾਪਤੀ ਦਾ ਸੱਚਾ ਵਿਚਾਰ ਗੁਰਾਂ ਤੋਂ ਮਿਲਦਾ, ਮੁਕਤੀ ਮਿਲਦੀ ਹੈ, ਪੂਰੀਆਂ ਭਾਗਾਂ ਨਾਲ ਮਿਲਦਾ, ਸੱਚ ਵਿੱਚ ਗਿਆਨ ਕਰਕੇ ਸਮਾਉਂਦਾ। ਹੁਣ ਇਹਦੀ ਵਿਆਖਿਆ ਹੋਵੇਗੀ ਰਹਾਉ ਦੀ ਪੰਕਤੀ ਤੋਂ ਬਾਅਦ। ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸ਼ਾਂਤ ਵਸੈ ਮਨ ਆਏ। ਸਤਿਗੁਰੂ ਦੇ ਮਿਲਦੇ ਹੀ ਤ੍ਰਿਸ਼ਨਾ ਰੂਪ ਜਿਹੜੀ ਅੱਗ ਹੈ ਉਹ ਠੰਡੀ ਹੋਣੀ ਸ਼ੁਰੂ ਹੋ ਜਾਂਦੀ। ਜਿਹੜਾ ਬੰਦਾ ਕੁਦਰਤੀ ਹੈ, ਨਹਾਉਣਾ ਆਪਣਾ ਕਿੰਨੇ ਚਿਰ ਦਾ ਹੁੰਦਾ, ਬੰਦਾ ਜੇ ਇਸ਼ਨਾਨ ਕਰਨ 'ਤੇ ਆਵੇ ਛੇਤੀ ਤੋਂ ਛੇਤੀ 10 ਮਿੰਟ ਕਰਕੇ ਬਾਹਰ, ਇੱਕ ਵਾਰ ਦਾ ਨਹਾਤਾ ਹੋਇਆ 24 ਘੰਟੇ ਸਰੀਰ ਸੁੱਖ ਨਾਲ ਬਤੀਤ ਹੁੰਦਾ, ਸ਼ਾਂਤੀ ਜੀ ਰਹਿੰਦੀ ਆ, ਚੁਸਤੀ ਰਹਿੰਦੀ ਆ, ਆਕਸੀਜਨ ਮਿਲਦੀ ਆ, ਸਰੀਰ ਸੁਰੱਖਿਅਤ ਰਹਿੰਦਾ, ਕਿੰਨਾ ਕੁਛ ਹੋ ਜਾਂਦਾ ਸਿਰਫ 10 ਮਿੰਟ ਵਿੱਚ। 10 ਮਿੰਟ ਇਸ਼ਨਾਨ ਕੀਤਾ ਹੈ, ਉਸ ਤੋਂ ਬਾਅਦ ਪੂਰੀ ਕਿਰਿਆ ਵਿੱਚ 10 ਮਿੰਟ ਤੋਂ ਪਹਿਲਾਂ ਬੁਰਸ਼ ਕਰਨਾ, ਕਿਰਿਆ ਆਦਿ ਕਰਨੀ, ਇਨਸਾਨ ਨੂੰ ਅੱਧਾ ਕੁ ਘੰਟਾ ਤੇਜ਼ ਤੋਂ ਤੇਜ਼ ਲੱਗਦਾ, ਹੌਲੀ ਹੌਲੀ 1 ਘੰਟਾ, ਇੰਨੇ ਸਮੇਂ ਵਿੱਚ ਹੀ ਨਿਤਨੇਮ ਹੋ ਜਾਂਦਾ, ਸਿਮਰਨ ਹੋ ਜਾਂਦਾ। ਇਹਦੇ ਨਾਲ ਸਰੀਰ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, 2 ਬਚਨ ਆਏ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਾਨ ਤਾਨ ਭਏ ਅਰੋਗਾ। ਸਰੀਰ ਇਸ਼ਨਾਨ ਨਾਲ ਅਰੋਗ ਹੋਇਆ ਅਤੇ ਮਨ ਭਗਤੀ ਦੇ ਨਾਲ ਅਰੋਗ ਹੁੰਦਾ। ਜਦੋਂ ਮਨ ਅਰੋਗ ਹੈ ਤਾਂ ਤਨ ਅਰੋਗ ਹੈ, ਜਦੋਂ ਤਨ ਅਰੋਗ ਹੈ ਤਾਂ ਮਨ ਵੀ ਅਰੋਗ ਹੈ, ਇਹਨਾਂ ਦਾ ਆਪਸ ਵਿੱਚ ਸੰਬੰਧ ਹੋ ਜਾਂਦਾ। ਕੋਟ ਵਿਘਨ ਲਾਥੇ ਪ੍ਰਭ ਸਰਨਾ, ਫਿਰ ਆ ਕੇ ਮਹਾਰਾਜ ਨੂੰ ਮੱਥਾ ਟੇਕੋ, ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰੋ। ਕਹਿੰਦੇ ਕਰੋੜਾਂ ਵਿਘਨ ਤਾਂ ਵੈਸੇ ਹੀ ਦੂਰ ਹੋ ਜਾਂਦੇ ਨੇ, ਅਤੇ ਪ੍ਰਗਟੇ ਭਲੇ ਸੰਯੋਗਾਂ, ਚੰਗੇ ਸੰਯੋਗ ਮਿਲ ਜਾਂਦੇ ਨੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਚੰਗੇ ਬੰਦੇ ਮਿਲ ਜਾਂਦੇ ਨੇ, ਰੱਬ ਦੇ ਬੰਦੇ ਮਿਲ ਜਾਂਦੇ ਨੇ। ਇਸ ਤਰ੍ਹਾਂ ਹੌਲੀ ਹੌਲੀ ਸਾਡਾ ਰਸਤਾ ਜਿਹੜਾ ਹੈ ਉਹ ਸਵੱਛ, ਸਾਫ, ਸਿੱਧਾ ਵੀ ਹੁੰਦਾ ਜਾਂਦਾ। ਤੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਉਪਦੇਸ਼ ਕਰਦੇ ਨੇ, ਇਹ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੇ ਨਾਲ ਸਾਰਿਆਂ ਨਾਲੋਂ ਪਹਿਲਾਂ ਗੁਰੂ ਦੀ ਕਿਰਪਾ ਨਾਲ, ਜਿਵੇਂ ਨਹਾਉਣ ਨਾਲ ਸਰੀਰ ਨੂੰ ਕਿੰਨੀ ਜਲਨ ਜੀ ਹੁੰਦੀ, ਪਹਿਲਾਂ ਬੰਦਾ ਸੁਸਤੀ ਦਾ ਮਾਰਿਆ ਵੀ ਚਾਹੇ ਗਰਮੀ ਹੈ, ਇਸ਼ਨਾਨ ਕਰਕੇ ਇਨਸਾਨ ਨੂੰ ਸੋਝੀ ਜੀ ਹੋ ਜਾਂਦੀ। ਇਸੇ ਤਰ੍ਹਾਂ ਸਤਿਗੁਰੂ ਫਰਮਾਉਂਦੇ ਨੇ, ਜਦੋਂ ਗੁਰਾਂ ਦੇ ਕੋਲ ਆਉਂਦਾ, ਸੰਗਤ ਵਿੱਚ ਬਹਿੰਦਾ, ਸ਼ਬਦ ਦੀ ਵਿਚਾਰ ਉਹਦੇ ਕੰਨਾਂ 'ਚ ਪੈਂਦੀ ਆ, ਫਿਰ ਸਤਿਗੁਰੂ ਨੂੰ ਜੋ ਸਮਝਾ ਦਿੰਦੇ ਨੇ ਕਿ ਦੁਨੀਆਂ ਦੀ ਜਿੰਨੇ ਪਦਾਰਥ ਨੇ ਇਹ ਨਾਸ਼ਵੰਤ ਨੇ, ਨਾਲ ਨਹੀਂ ਜਾਣੇ, ਐਵੇਂ ਇਕੱਠੇ ਕਰੀ ਜਾਂਦਾ, ਬਹੁਤਾ ਹੀ ਜ਼ਿਆਦਾ ਜ਼ੋਰ ਲਾਤਾ ਵੀ ਤੋਂ ਵੱਧ ਹੀ, ਜਿੰਨਾ ਕੁ ਲੋੜ ਹੈ ਉਨਾ ਕੁ ਕਰਨਾ ਚਾਹੀਦਾ। ਸਤਿਗੁਰੂ ਕਹਿੰਦੇ ਨੇ ਇਹਦੇ ਨਾਲ ਫਿਰ ਇਹਦੀ ਤ੍ਰਿਸ਼ਨਾ ਦੀ ਅੱਗ ਤਾਂ ਜਾਂਦੀ ਰਹੀ, ਹੌਲੀ ਹੌਲੀ ਅੱਗ ਦੇ ਭਾਂਬੜ ਬਲਦੇ ਹੌਲੀ ਸ਼ਾਂਤ ਹੁੰਦੇ ਰਹੇ। ਗੁਰ ਤੇ ਸ਼ਾਂਤ ਵਸੈ ਮਨ ਆਏ, ਜਦੋਂ ਤ੍ਰਿਸ਼ਨਾ ਦੀ ਅੱਗ ਬੁਝੀ ਤਾਂ ਗੁਰੂ ਦੇ ਕੋਲੋਂ ਸ਼ਾਂਤੀ ਆ ਗਈ, ਮਨ ਦੇ ਅੰਦਰ ਟਿਕਾਓ ਬਣ ਗਿਆ। ਮਨ ਦਾ ਬੜਾ ਰੌਲਾ ਅੰਦਰਲੇ ਪਾਸੇ, ਜ਼ੋਰ ਨਾ ਰਾਜ ਮਾਲ ਮਨ ਸੋਰ। ਸਤਿਗੁਰੂ ਕਹਿੰਦੇ ਕਿਸੇ ਦਾ ਰਾਜ ਅਤੇ ਮਾਲ ਵਿੱਚ ਜ਼ੋਰ ਨਹੀਂ, ਇਹ ਮਨ ਦਾ ਹੀ ਰੌਲਾ ਅੰਦਰ। ਸੋ ਪਹਿਲਾਂ ਵੀ ਆਇਆ ਸੀ, ਡਰ ਡਰ ਡਰਨਾ ਮਨ ਕਾ ਸੋਰ, ਇਹ ਐਵੇਂ ਡਰੀ ਜਾਂਦਾ ਅਤੇ ਮਨ ਦਾ ਹੀ ਸ਼ੋਰ ਹੈ, ਰੌਲਾ ਹੈ। ਅਤੇ ਹੋਣਾ ਤਾਂ ਉਹੀ ਹੈ ਜੋ ਹੋਣਾ, ਇਹ ਵੈਸੇ ਹੀ ਰੌਲਾ ਪਾਉਣ 'ਤੇ ਲੱਗਿਆ ਇਹਦਾ। ਮਹਾਰਾਜ ਕਹਿੰਦੇ ਤ੍ਰਿਸ਼ਨਾ ਦੀ ਅੱਗ ਜਦੋਂ ਠੰਡੀ ਹੋਈ, ਸ਼ਾਂਤੀ ਆਈ, ਸ਼ਾਂਤੀ ਵਿੱਚ ਹੀ ਟਿਕਾਓ ਵਿੱਚ ਹੀ ਕੁਛ ਪ੍ਰਾਪਤੀ ਹੁੰਦੀ। ਜਿਹੜੀਆਂ ਰੂਹਾਂ ਭਟਕਦੀਆਂ ਫਿਰਦੀਆਂ ਉਹਨਾਂ ਨੂੰ ਮਹਾਰਾਜ ਕਹਿੰਦੇ ਬਖਸ਼ਿਸ਼ ਨਹੀਂ ਹੁੰਦੀ। ਗੁਰ ਤੇ ਪਵਿੱਤਰ ਪਾਵਨ ਸੁੱਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ। ਅੱਜ ਦਾ ਸ਼ਬਦ ਗੁਰੂ ਸਾਹਿਬ ਦੀ ਉਪਮਾ ਵਿੱਚ ਹੀ ਹੈ, ਕਿਉਂਕਿ ਗੁਰੂ ਦੀ ਕਦਰ ਤੀਜੇ ਪਾਤਸ਼ਾਹ ਨੂੰ ਪਤਾ ਹੈ ਕਿ 70 ਸਾਲ ਦੀ ਉਮਰ ਤੱਕ ਆਪ ਨੂੰ ਪੂਰਨ ਗੁਰੂ ਦਾ ਮਿਲਾਪ ਨਹੀਂ ਹੋਇਆ। ਮੈਂ ਕਹਿੰਦਾ ਇਹ ਗੱਲ ਉੱਤੇ ਨਾ ਜਾਇਓ, ਕਿਉਂਕਿ ਉਹ ਤਾਂ ਆਪ ਸਮਰੱਥ ਸਤਿਗੁਰੂ ਨੇ, ਪੂਰਨ ਨੇ, ਉਹਨਾਂ ਦੇ ਉੱਤੇ ਐਸਾ ਕਦੇ ਸੋਚਣਾ ਵੀ ਨਹੀਂ ਕਿ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ। ਨਹੀਂ, ਉਹ ਤਾਂ ਰੱਬ ਨੇ ਤੀਜਾ ਰੂਪ ਧਾਰਨ ਕਰਕੇ ਇੱਕ ਕੌਤਕ ਜਿਹੀ ਵਰਤਾਇਆ। ਆਪਣਾ ਵਿਸ਼ਵਾਸ ਗੁਰੂ ਤੇ ਆਮ ਬੰਦੇ ਵਾਂਗੂ ਨਹੀਂ ਹੋਣਾ ਚਾਹੀਦਾ, ਆਪਣੇ 10 ਸਰੂਪ ਗੁਰਾਂ ਦੇ ਦੱਸੇ ਹੀ ਰੱਬ ਰੂਪ, ਰੱਬ ਆਪ। ਮਹਾਰਾਜ ਜੀ ਕਹਿੰਦੇ ਨੇ ਜਦੋਂ ਇਨਸਾਨ ਨੂੰ ਤ੍ਰਿਸ਼ਨਾ ਬੁੱਝ ਕੇ ਸ਼ਾਂਤੀ ਆਉਂਦੀ ਹੈ ਤਾਂ ਫਿਰ ਸਤਿਗੁਰੂ ਦੇ ਉਪਦੇਸ਼ ਨਾਲ ਮਨ ਪਵਿੱਤਰ ਹੋ ਜਾਂਦਾ, ਬਾਣੀ ਇਹਦੀ ਬੋਲੀ ਜਿਹੜੀ ਹੈ ਸ਼ੁੱਧ, ਅਤੇ ਸਰੀਰ ਵੀ ਸਵੱਛ ਹੋ ਜਾਂਦਾ। ਕਿਉਂਕਿ 3 ਅੱਖਰ ਨੇ ਇੱਥੇ, ਗੁਰ ਤੇ ਪਵਿੱਤਰ 1 ਅੱਖਰ ਹੈ, ਪਾਵਨ ਉਹੀ ਚੀਜ਼ ਹੈ, ਪਾਵਨ ਵੀ, ਸੁੱਚ ਵੀ ਉਹੀ ਚੀਜ਼ ਹੈ। ਗੁਰ ਤੇ ਪਵਿੱਤਰ ਪਾਵਨ ਸੁੱਚ ਹੋਏ, ਪੜ੍ਹਨ ਨੂੰ ਤਾਂ ਇਹ ਪੰਗਤੀ ਪੜ੍ਹ ਕੇ ਆਉ ਜਾਂਦਾ ਬੰਦਾ, ਗੁਰ ਤੇ ਪਵਿੱਤਰ ਪਾਵਨ ਸੁੱਚ ਹੋਏ, ਪਾਠੀ ਨੂੰ ਦੇਰ ਨਹੀਂ ਲੱਗਦੀ ਪੜ੍ਹਦਿਆਂ, ਸਧਾਰਨ ਮਨੁੱਖ ਸਹਿਜ ਪਾਠ ਕਰਦਿਆਂ ਦੇਰ ਨਹੀਂ ਲਾ, ਉਹ ਪੜ੍ਹ ਕੇ ਆਉ ਗਿਆ। ਪਰ ਜਦੋਂ ਇਹਦੇ ਅਰਥ ਕਰਨੇ ਪੈਂਦੇ ਫਿਰ ਪਤਾ ਲੱਗਦਾ ਵੀ ਅੱਖਰ ਤਾਂ 3 ਹੀ, 1 ਹੈ। ਪਵਿੱਤ ਵੀ ਉਹੀ ਅੱਖਰ ਹੈ, ਪਾਵਨ ਵੀ ਉਹੀ ਅੱਖਰ ਹੈ, ਸੁੱਚ ਵੀ ਉਹੀ ਅੱਖਰ। ਇਹ ਸਤਿਗੁਰੂ ਨੇ ਤਿੰਨ ਅੱਖਰ ਤਾਂ ਲਿਖੇ ਨੇ ਕਿ ਗੁਰੂ ਦੇ ਉਪਦੇਸ਼ ਨਾਲ ਮਨ ਪਵਿੱਤਰ ਹੋ ਜਾਂਦਾ, ਉਹਦੀ ਜਿਹੜੀ ਬੋਲੀ ਆ ਉਹ ਸ਼ੁੱਧ ਹੋ ਜਾਂਦੀ ਹੈ ਅਤੇ ਉਹਦਾ ਤਨ ਸਰੀਰ ਵੀ ਸੁੱਚਾ ਹੋ ਜਾਂਦਾ। ਜਦੋਂ ਮੂੰਹ ਨਾਲ ਪਵਿੱਤਰ ਬਾਣੀ ਬੋਲਦਾ ਹੈ ਤਾਂ ਹਿਰਦੇ ਦੇ ਅੰਦਰ ਪਾਵਨਤਾ ਆ ਜਾਂਦੀ ਹੈ ਅਤੇ ਅੰਤਸਕਰਨ ਸੁੱਚਾ ਹੋ ਜਾਂਦਾ। ਇਸੇ ਕਾਰਨ ਕਰਕੇ ਹੀ ਤਿੰਨ ਚੀਜ਼ਾਂ ਲਿਖੀਆਂ ਨੇ, ਗੁਰ ਤੇ ਸ਼ਬਦ ਮਿਲਾਵਾ ਹੋਏ। ਗੁਰੂ ਦੇ ਪਵਿੱਤਰ ਉਪਦੇਸ਼ ਪਾਉਣ ਨਾਲ ਮਨ ਪਵਿੱਤਰ ਹੁੰਦਾ, ਗੁਰੂ ਦੇ ਉਪਦੇਸ਼ ਕਰਕੇ ਹੀ ਬ੍ਰਹਮ ਨਾਲ ਮਿਲਾਪ ਹੁੰਦਾ। ਇੱਥੇ ਹੁਣ ਸ਼ਬਦ ਦਾ ਅਰਥ ਬਦਲ ਗਿਆ, ਕਿਉਂਕਿ ਗੁਰ ਤੇ ਸ਼ਬਦ ਮਿਲਾਵਾ ਹੋਏ ਉਹ ਪਹਿਲਾਂ ਪਿਛਲੀ ਸਾਰੀ ਦਸ਼ਾ ਦੱਸਣ ਤੋਂ ਬਾਅਦ ਕਿਹਾ ਕਿ ਸ਼ਬਦ ਨਾਲ ਮਿਲਾਪ ਹੁੰਦਾ, ਇਸ ਕਰਕੇ ਇੱਥੇ ਬ੍ਰਹਮ ਦਾ ਮਿਲਾਪ ਹੈ। ਇਹ ਤਾਂ ਹੈ ਕਿ ਜੋ ਸਤਿਗੁਰੂ ਨੂੰ ਮਿਲੇ ਨੇ, ਪਰ ਜਿਹੜੇ ਸਤਿਗੁਰੂ ਨੂੰ ਮਿਲੇ ਹੀ ਨਹੀਂ ਹਨ ਕਦੇ, ਜਿਨ੍ਹਾਂ ਦੇ ਭਾਗਾਂ 'ਚ ਗੁਰਾਂ ਦੀ ਸੰਗਤ ਨਹੀਂ ਲਿਖੀ ਹੋਈ, ਉਹਨਾਂ ਬਾਰੇ ਜ਼ਿਕਰ ਕਰਦਿਆਂ ਮਹਾਰਾਜ ਫਰਮਾਉਂਦੇ ਨੇ, ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾਵੈ ਬਹੁਤਾ ਦੁੱਖ ਪਾਈ। ਸਤਿਗੁਰੂ ਜੀ ਤੋਂ ਬਿਨਾਂ ਸਾਰੀ ਦੁਨੀਆ ਭਰਮ ਵਿੱਚ ਪੈ ਕੇ ਭੁੱਲੀ ਹੋਈ ਹੈ, ਕਿਉਂਕਿ ਜਦੋਂ ਤੱਕ ਸਤਿਗੁਰੂ ਨੂੰ ਨਹੀਂ ਮਿਲਦੇ। ਔਰ ਮਹਾਰਾਜ ਨੇ ਥਾਂ ਥਾਂ ਇਹ ਤੀਜੇ ਪਾਤਸ਼ਾਹ ਨੇ ਬਚਨ ਲਿਖਿਆ ਵੀ ਹੈ, ਦੁਨੀਆਂ ਦੇ ਅੰਦਰ ਜਿਤਨੇ ਲੋਕ ਨੇ, ਬਿਨ ਨਾਵੈ ਜੱਗ ਕਮਲਾ ਫਿਰੈ, ਸਾਰਾ ਜੱਗ ਹੀ, ਵਾਕਈ ਸਾਰਾ ਜੱਗ ਦੇਖੀਦਾ ਤਾਂ ਸਾਰੇ ਭੁੱਲੇ ਭਟਕੇ ਜੀਵ ਹਨ। ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾਵੈ ਬਹੁਤਾ ਦੁੱਖ ਪਾਈ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਇਹ ਸਾਰੀ ਦੁਨੀਆ ਬਹੁਤ ਸਾਰਾ ਦੁੱਖ ਪਾਉਂਦੀ, ਬਹੁਤਾ ਜ਼ਿਆਦਾ ਦੁੱਖ ਪਾਉਂਦੀ। ਹੁਣ ਜਿਹੜੇ ਸੁਖੀ ਕੌਣ ਹੁੰਦੇ ਨੇ ਮਹਾਰਾਜ, ਗੁਰਮੁਖ ਹੋਵੈ ਸੋ ਨਾਮ ਤੇ ਆਈ, ਦਰਸ਼ਨ ਸੱਚੈ ਸੱਚੀ ਪਤ ਹੋਈ। ਜੋ ਗੁਰਮੁਖ ਹੋ ਕੇ ਗੁਰਾਂ ਦੇ ਸਨਮੁਖ ਹੁੰਦਾ ਹੈ ਉਹ ਨਾਮ ਨੂੰ ਧਿਆਉਂਦਾ, ਗੁਰਮੁਖ ਬਣਿਆ, ਗੁਰੂ ਦੇ ਸਨਮੁਖ ਆਇਆ, ਸਾਹਮਣੇ ਆਇਆ, ਗੁਰਾਂ ਦੇ ਕੋਲ ਬੈਠਿਆ, ਸੱਚੇ ਵਾਹਿਗੁਰੂ ਦੇ ਦਰਸ਼ਨ ਹੋਣ ਕਰਕੇ ਉਹਦੀ ਸਾਰੀ ਸੱਚੀ ਇੱਜ਼ਤ ਹੁੰਦੀ ਹੈ, ਸੋਭਾ ਹੁੰਦੀ ਲੋਕ ਪਰਲੋਕ ਦੇ ਵਿੱਚ। ਇਸ ਨੂੰ ਕਹੀਏ ਦਾਤਾ ਇੱਕ ਸੋਈ, ਹੋਰ ਕਿਹਨੂੰ ਜਾ ਕੇ ਕਹੀਏ, ਦਾਤਾ ਤਾਂ ਇੱਕ ਵਾਹਿਗੁਰੂ ਹੀ ਹੈ। ਜੇ ਅਸੀਂ ਕਹੀਏ ਕਿ ਕਿਸੇ ਹੋਰ ਦੇ ਉਪਦੇਸ਼ ਨਾਲ ਮਿਲਾਪ ਹੋ ਸਕਦਾ, ਸਤਿਗੁਰੂ ਕਹਿੰਦੇ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਜਿਹਦੇ ਉੱਤੇ ਕਿਰਪਾ ਕਰਦਾ ਉਹਦਾ ਗੁਰੂ ਦੇ ਉਪਦੇਸ਼ ਨਾਲ ਮਿਲਾਪ ਹੁੰਦਾ, ਸੱਚਾ ਅਤੇ ਸੁੱਚਾ ਉਪਦੇਸ਼। ਇਹ ਕਲਯੁੱਗ ਹੈ, ਕਲਯੁੱਗ ਦੇ ਵਿੱਚ ਜਿਵੇਂ ਸੱਚੇ ਅਤੇ ਸੁੱਚੇ ਉਪਦੇਸ਼ ਨੂੰ ਜੀਵ ਉਲਟ ਪਾਸੇ ਲੈ ਜਾਂਦੇ ਨੇ, ਜਿਹੜਾ ਝੂਠਾ ਪ੍ਰਚਾਰ ਹੈ ਝੂਠੇ ਪ੍ਰਚਾਰ ਦੇ ਉੱਤੇ ਹਰ ਕੋਈ ਡਿੱਗਦਾ। ਮਹਾਰਾਜ ਕਹਿੰਦੇ ਨੇ ਭਾਗਾਂ ਵਾਲੇ ਹਨ ਉਹ ਜੀਵ ਜਿਹੜੇ ਗੁਰੂ ਦੇ ਸੱਚੇ ਪ੍ਰਚਾਰ ਨੂੰ ਸ਼ਰਵਣ ਕਰਦੇ ਨੇ। ਮਿਲ ਪ੍ਰੀਤਮ ਸੱਚੇ ਗੁਣ ਗਾਵਾਂ, ਨਾਨਕ ਸੱਚੇ ਸਾਚ ਸਮਾਵਾਂ। ਸਤਿਗੁਰੂ ਜੀ ਨਾਲ ਮਿਲ ਕੇ ਸੱਚੇ ਪ੍ਰੀਤਮ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੇ। ਮਹਾਰਾਜ ਨੇ ਜਿਵੇਂ ਬਚਨ ਕੀਤਾ, ਸੰਤ ਜਨਾਂ ਮਿਲ ਹਰ ਜਸ ਗਾਇਓ, ਓਟ ਜਨਮ ਕੇ ਦੁੱਖ ਗਵਾਇਓ। ਜੇ ਸਤਿਗੁਰੂ ਜੀ ਪੂਰਨ ਸੰਤ ਹੁਣ ਨਾ ਮਿਲਣ, ਕਹਿੰਦੇ ਫਿਰ ਮਿਲ ਪ੍ਰੀਤਮ ਸੱਚੇ ਗੁਣ ਗਾਵਾਂ, ਫਿਰ ਤੁਸੀਂ ਸਤਿਗੁਰੂ ਦੇ ਨਾਲ ਸੰਗਤ ਵਿੱਚ ਬਹਿ ਕੇ ਤਾਂ ਗੁਣ ਗਾਓ। ਜਿਹੜੇ ਲੋਕ ਹੁਣ ਮੰਨਦੇ ਆ, ਮੈਂ ਇਸ ਗੱਲ ਨੂੰ ਕਹਿਣਾ ਕਿ ਧੋਖਾ ਹੋਇਆ ਬਹੁਤ ਲੋਕਾਂ ਦੇ ਨਾਲ, ਠੱਗੀ ਠੋਰੀ ਵਾਲੇ ਬਹੁਤ ਫਿਰਦੇ ਸੰਤ ਲਿਬਾਸ ਬਣਾ ਕੇ, ਜੇ ਉਹ ਕਹਿੰਦੇ ਨੇ ਅਸੀਂ ਸੰਗਤ ਨਹੀਂ ਕਰਨੀ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ, ਬਈ ਆਪਾਂ ਨੂੰ ਗਲਤ ਬੰਦਿਆਂ ਦੀ ਸੰਗਤ ਹੋ ਗਈ, ਗਲਤ ਪਾਸੇ ਲੋਕਾਂ ਨੂੰ ਲਾਇਆ, ਗਲਤ ਕੰਮ ਕੀਤੇ, ਪਰ ਚਲੋ ਉਹਨਾਂ ਨੂੰ ਛੱਡੋ ਖਹਿੜਾ ਉਹਨਾਂ ਦਾ, ਪਰ ਸੰਗਤ ਵਿੱਚ ਤਾਂ ਆ ਕੇ ਫਿਰ ਬਹਿਣਾ ਚਾਹੀਦਾ ਨਾ। ਸੰਗਤ ਤਾਂ ਨਹੀਂ ਮਾੜੀ ਹੈ ਗੁਰਾਂ ਦੀ, ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਿਆ ਕਰੋ, ਸਤਿਗੁਰੂ ਦੀ ਸੰਗਤ 'ਚ ਆ ਕੇ ਬੈਠਿਆ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾਂ ਦਾ ਵੇਸਾ। ਮਹਾਰਾਜ ਕਥਨ ਕਰਦੇ ਨੇ ਤਾਂ ਸੱਚੇ ਨਾਮ ਕਰਕੇ ਸੱਚ ਸਰੂਪ ਵਿੱਚ ਬੰਦਾ ਸਮਾ ਜਾਂਦਾ, ਜੇ ਗੁਰਾਂ ਦੇ ਕੋਲ ਆ ਕੇ ਸੰਗਤ ਕਰੀਏ ਤਾਂ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੌੜੀ ਰਾਗ ਦੇ ਵਿੱਚ ਗੁਆਰੇਰੀ ਜਾਤੀ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ। ਸਤਿਗੁਰੂ ਜੀ ਕਰਮ ਵਾਰ ਚੱਲ ਰਹੇ ਨੇ, ਪਹਿਲਾਂ ਗੁਰੂ ਦੀ ਪ੍ਰਾਪਤੀ ਭਾਗਾਂ ਨਾਲ ਹੋਈ ਹੈ, ਹੁਣ ਇਸ ਸ਼ਬਦ ਵਿੱਚ ਕਹਿੰਦੇ ਨੇ ਰਹਾਉ ਦੀ ਪੰਕਤੀ 'ਚ, ਕਰਮ ਹੋਵੇ ਸਤਸੰਗ ਮਿਲਾਏ। ਜਿਸ ਬੰਦੇ ਦਾ ਕਰਮ ਚੰਗਾ ਪਿਛਲਾ ਕੀਤਾ ਹੋਇਆ, ਪੁੰਨ ਬੀਜੇ ਹੋਏ ਨੇ ਚੰਗੇ, ਉਹਨੂੰ ਸਤਸੰਗਤ ਵਿੱਚ ਮਿਲਾਉਂਦਾ, ਮਹਾਰਾਜ ਜੀ ਸਾਰਿਆਂ ਨੂੰ ਕਿਉਂ ਨਹੀਂ ਮਿਲਾਉਂਦਾ? ਜੇ ਆਪਾਂ ਇੱਥੇ ਕਹੀਏ ਕਿ ਰੱਬ ਈਰਖਾ ਕਰਦਾ ਕਿਸੇ ਨਾਲ ਜਾਂ ਜਾਣ ਕੇ ਨਹੀਂ ਮਿਲਾਉਂਦਾ, ਫਿਰ ਮਾੜੇ ਕਰਮ ਵਾਲੇ ਕਿੱਧਰ ਜਾਣਗੇ? ਹੁਣ ਸਤਿਗੁਰੂ ਕਹਿੰਦੇ ਨੇ ਕਰਮ ਹੋਵੇ ਸਤਸੰਗ ਮਿਲਾਏ, ਚੰਗੇ ਕਰਮ ਪੁੰਨ ਕੀਤੇ ਹੋਣ, ਪੁੰਨੀ ਬੰਦੇ ਦਾ ਸੁਭਾਅ, ਪੁੰਨੀ ਬੰਦੇ ਦਾ ਸਭ ਕੁਝ ਠੀਕ ਹੁੰਦਾ। ਹੁਣ ਜੇ ਅਸੀਂ ਕਹੀਏ ਕਿ ਐਸਾ ਬੰਦਾ ਜਿਹੜਾ ਤਮੋ ਗੁਣੀ ਹੈ, ਉਹਨੂੰ ਲਿਆ ਕੇ ਬਿਠਾਈਏ, ਉਹਨੇ ਸੰਗਤ 'ਚ ਰੌਲਾ ਹੀ ਪਾਈ ਜਾਣਾ, ਉਹ ਸੰਗਤ 'ਚ ਤਰਕਾਂ ਕਰੀ ਜਾਵੇਗਾ। ਇਸ ਕਰਕੇ ਅਕਾਲ ਪੁਰਖ ਜਿਹੜਾ ਬੰਦਾ ਯੋਗਤਾ ਰੱਖਦਾ, ਕਹਿਣ ਤੋਂ ਭਾਵ ਹੈ ਕਿ ਜਿਹੜਾ ਯੋਗਤਾ ਰੱਖਦਾ ਕਰਮਾਂ ਅਨੁਸਾਰ, ਕਰਮ ਹੁੰਦੇ ਨੇ ਜਿਵੇਂ ਚੰਗੇ ਨੰਬਰਾਂ ਵਾਲਾ ਬੰਦਾ। ਹੁਣ ਇੱਥੇ ਕਹੀਏ ਕਿ 80% ਨੰਬਰ 90 ਹੋਣ ਤਾਂ ਬੰਦੇ ਨੂੰ ਚੰਗੇ ਪਾਸੇ ਲਿਆ ਜਾਂਦਾ। ਹੁਣ ਨੰਬਰ ਹੀ ਵਿਚਾਰੇ ਦੇ 30-40 ਹੈ ਤਾਂ ਉਹਨੂੰ ਕੀ ਕਰਨਾ ਕਿਸੇ ਨੇ, ਉਹ ਤਾਂ ਥੱਲੇ ਥੱਲੇ ਹੀ ਰਹਿ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ, ਮੈਂ ਇਹ ਕਹਿਣਾ ਕਿ ਪਹਿਲਾਂ ਤੁਸੀਂ ਕਿਸੇ ਬੱਚੇ ਦੇ ਨੰਬਰ ਹੀ ਆਏ 40, ਉਹ ਕੋਸ਼ਿਸ਼ ਕਰਦਾ ਮੈਂ ਡਾਕਟਰ ਬਣ ਜਾਵਾਂ, ਉਹਨੂੰ ਸਲਾਹ ਦਿੱਤੀ ਜਾਂਦੀ ਤੂੰ ਪੇਪਰ ਦੁਬਾਰਾ ਦੇ ਲੈ, ਮਿਹਨਤ ਕਰ ਇੱਕ ਸਾਲ ਫੇਰ, ਕਿਉਂਕਿ 3 ਚਾਂਸ ਦਿੰਦੀ ਹੈ ਯੂਨੀਵਰਸਿਟੀ ਇੰਡੀਆ ਦੇ ਵਿੱਚ, ਇੱਥੇ ਦਾ ਪਤਾ ਨਹੀਂ। ਸੋ ਉਹਨੂੰ ਵਾਰ ਵਾਰ ਮੌਕਾ ਮਿਲਦਾ, ਚੰਗੇ ਨੰਬਰ ਲੈਣ ਦਾ ਫਿਰ ਮੌਕਾ ਮਿਲਦਾ। ਜੇ ਪਿਛਲੇ ਜਨਮ ਵਿੱਚ ਆਪਾਂ ਹੁਣ ਚੰਗੇ ਕਰਮ ਨਹੀਂ ਕੀਤੇ, ਆਪਾਂ ਨੂੰ ਪਤਾ ਕਿ ਕਰਮਾਂ ਨਾਲ ਮਿਲਣਾ ਸਾਰਾ ਕੁਛ, ਤਾਂ ਆਪਾਂ ਚੰਗਾ ਕਰਮ ਕਰਨਾ ਸ਼ੁਰੂ ਕਰੀਏ, ਫਿਰ ਆਪਾਂ ਚੰਗੇ ਬਣੀਏ। ਹੋ ਸਕਦਾ ਆਪਾਂ 6 ਮਹੀਨੇ ਲਾ ਕੇ ਹੋਰ ਚੰਗੇ ਬਣ ਜਾਈਏ, 6 ਮਹੀਨੇ ਸਾਲ ਬੁਰਾ ਕੰਮ ਬਿਲਕੁਲ ਛੱਡ ਕੇ ਇੱਕ ਤੱਕ ਚੰਗਾ ਕਾਰਜ ਕਰਦੇ ਜਾਓ। ਦੁਨੀਆਂ ਨੂੰ ਤਾਂ ਨਹੀਂ ਚੰਗਾ ਲੱਗੇਗਾ, ਕਿਉਂਕਿ ਦੁਨੀਆਂ ਨੂੰ ਕਦੇ ਚੰਗਾ ਲੱਗਦਾ ਕੋਈ ਚੰਗਾ ਬਣੇ, ਪਰ ਸਤਿਗੁਰੂ ਨੂੰ ਚੰਗਾ ਲੱਗਦਾ। ਸਤਿਗੁਰੂ ਨੇ ਕਿਰਪਾ ਕਰਨੀ ਆ, ਫਿਰ ਕਰਮ ਬਣ ਜਾਣਾ, ਫਿਰ ਸਤਸੰਗਤ ਮਿਲ ਜਾਣੀ। ਹਰ ਗੁਣ ਗਾਵੈ ਬੈਸ ਸੋਥਾਏ ਰਹਾਉ, ਉਹੀ ਗੁਰਮੁਖ ਸ੍ਰੇਸ਼ਠ ਸਥਾਨ ਸਤਸੰਗਤ 'ਚ ਬਹਿ ਕੇ ਫਿਰ ਹਰੀ ਦੇ ਗੁਣਾਂ ਨੂੰ ਗਾਉਂਦਾ। ਹੁਣ ਕਰਮ ਤੋਂ ਬਿਨਾਂ ਸਤਸੰਗ ਵਿੱਚ ਲੈ ਆਉਂਦੇ ਹਾਂ ਸਤਿਗੁਰੂ ਕਹਿੰਦੇ ਨੇ ਬੰਦੇ ਨੂੰ, ਪਰ ਉਹਨੇ ਆਹ ਕੰਮ ਨਹੀਂ ਕਰਨਾ। ਅਗਲਾ ਹਰ ਗੁਣ ਗਾਵੈ ਬੈਸ ਸੁਥਾਏ, ਉਹਨੇ ਫਿਰ ਸੰਗਤ 'ਚ ਬਹਿ ਕੇ ਖੱਬਾ ਸੱਜਾ ਦੇ ਕੇ ਸੌਂ ਜਾਊਗਾ। ਫਿਰ ਲਿਆਓ, ਚਲੋ ਆਪਾਂ ਸਾਰੀ ਦੁਨੀਆਂ ਨੂੰ ਇਕੱਠੇ ਕਰਕੇ ਸੰਗਤ 'ਚ ਲਿਆਉਂਦੇ ਹਾਂ, ਪਰ ਸਤਿਗੁਰੂ ਕਹਿੰਦੇ ਇਹਨਾਂ ਨੇ ਸੌਂ ਜਾਣਾ। ਪਹਿਲਾਂ ਤਾਂ ਆਉਂਦੇ ਸਾਰ ਕੰਧਾਂ ਨਾਲ ਢੋਹਾਂ ਲਾ ਕੇ ਬਹਿ ਕੇ ਸੌਂ ਜਾਣਾ, ਫਿਰ ਉਹਨਾਂ ਦਾ ਧਿਆਨ ਹੀ ਰੋਟੀ 'ਚ ਹੁੰਦਾ, ਪ੍ਰਸ਼ਾਦ ਵਿੱਚ ਹੁੰਦਾ, ਪੁੱਠੀ ਸਿੱਧੀ ਗੱਲ 'ਚ ਹੁੰਦਾ। ਉਹਨਾਂ ਨੇ ਜਿੰਨੀ ਪੋਜ਼ਿਟਿਵ ਪੁਆਇੰਟ ਨੇ ਸਾਰਿਆਂ ਨੂੰ ਨੈਗੇਟਿਵ ਕਰ ਦੇਣਾ, ਕਿਉਂਕਿ ਬਿਰਤੀ ਸੁਰਤੀ ਨਹੀਂ ਹੈ ਇਹ। ਧੱਕੇ ਨਾਲ ਆਪਾਂ ਲਿਆ ਕੇ ਕਿਸੇ ਐਵੇਂ ਨਿਆਣੇ ਨੂੰ ਬਿਠਾ ਦਈਏ ਵੱਡੀ ਥਾਂ 'ਤੇ, ਉਹ ਨਹੀਂ ਚੱਲ ਸਕਦਾ। ਇਸ ਕਰਕੇ ਵੀ ਤੈਨੂੰ ਹਲੇ ਸਮਾਂ ਲੱਗੇਗਾ, ਤਾਂ ਸਤਿਗੁਰੂ ਕਹਿੰਦੇ ਕਰਮ ਚੰਗਾ ਬਣਾਉਣ ਵਿੱਚ ਸਮਾਂ ਲੱਗ ਜਾਂਦਾ। ਜਲੋ ਇਹ ਜੇਵਾ ਦੂਜੈ ਪਾਏ, ਹਰ ਰਸਨਾ ਚੱਖੈ ਫੀਕਾ ਆਲਾਏ। ਹੁਣ ਮਹਾਰਾਜ ਕਹਿੰਦੇ ਜਿਹਨਾਂ ਦੇ ਭਾਗ ਨਹੀਂ ਚੰਗੇ, ਜਿਹਨਾਂ ਨੂੰ ਅਸੀਂ ਸਤਸੰਗ ਵਿੱਚ ਨਹੀਂ ਲੈ ਕੇ ਆਉਂਦੇ, ਅਸੀਂ ਇਹ ਦੇਖਦੇ ਹਾਂ ਕਿ ਇਹ ਚੰਗੇ ਉੱਚੇ ਨੰਬਰਾਂ ਵਾਲਾ ਵਿਦਿਆਰਥੀ ਨਹੀਂ ਹੈ, ਇਹ ਪੁੱਠੀਆਂ ਗੱਲਾਂ ਜ਼ਿਆਦਾ ਬੋਲਦਾ। ਕਿਉਂ? ਲਾਇਕ ਵਿਦਿਆਰਥੀ ਹਮੇਸ਼ਾ ਪੜ੍ਹ ਜਾਂਦੇ, ਨਲਾਇਕ ਤਾਂ ਨਸ਼ਿਆਂ ਨੁਸ਼ਿਆਂ 'ਚ ਫਸ ਕੇ, ਮਾੜੇ ਕੰਮਾਂ 'ਚ ਫਸ ਕੇ ਡਿੱਗ ਪੈਂਦੇ। ਫਿਰ ਮਾਂ ਬਾਪ ਨੇ ਤਾਂ ਪੈਸੇ ਖਰਚ ਕੇ ਪਾਏ ਸੀਗੇ ਚੰਗੇ ਥਾਂ 'ਤੇ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਨੇ ਇਹ ਜੋ ਨਲਾਇਕ ਵਿਦਿਆਰਥੀ ਹੈ ਕੀ ਕਰਦਾ, ਹਰ ਰਸ ਨਾ ਚੱਖੈ ਫੀਕਾ ਆਲਾ, ਇਹ ਹਰੀ ਨਾਮ ਰਸ ਨੂੰ ਨਹੀਂ ਚੱਖਦਾ ਅਤੇ ਫਿੱਕਾ ਹੀ ਬੋਲਦਾ। ਔਰ ਇਹਦੀ ਜ਼ਬਾਨ ਜਲਾ ਉਹ ਜੇਵਾ ਦੂਜਾ ਪਾਏ, ਇਹ ਜੀਵ ਸੜ ਜਾਵੇ ਕਹਿੰਦੇ ਜੋ ਦਵੈਤ ਭਾਅ 'ਚ ਲੱਗ ਕੇ ਹਰੀ ਨਾਮ ਰਸ ਨੂੰ ਚੱਖਦੀ ਨਹੀਂ ਅਤੇ ਫਿੱਕਾ ਹੀ ਬੋਲਦੀ ਹੈ। ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੈ ਦੁਖੀਆ ਚੱਲਿਆ ਰੋਏ। ਸ਼ੁਰੂ 'ਚ ਆਇਆ ਸੀ ਕਿ ਦੂਜੇ ਪਹਿਲੇ ਸ਼ਬਦ ਵਿੱਚ ਕਿ ਬੂਝਣਾ ਹੈ ਸਤਿਗੁਰੂ ਤੋਂ, ਸਮਝਣਾ ਹੈ, ਫਿਰ ਸਿੱਝਦਾ ਹੈ, ਫਿਰ ਕਲਿਆਣ ਹੁੰਦੀ। ਸਮਝੇ ਤੋਂ ਬਿਨਾਂ, ਵਿਚਾਰੇ ਤੋਂ ਬਿਨਾਂ ਇਹਦਾ ਤਨ ਮਨ ਫਿੱਕਾ ਹੋ ਰਿਹਾ, ਨਾ ਤਾਂ ਇਹ ਸਮਝ ਕੇ ਬੋਲਦਾ ਅਤੇ ਨਾ ਸੁੱਝ ਕੇ ਬੋਲਦਾ, ਸਮਝੇ ਤੋਂ ਬਿਨਾਂ ਵਿਚਾਰੇ ਤੋਂ ਬਿਨਾਂ ਹੀ ਬੋਲ ਛੱਡਦਾ ਕੁਛ ਨਾ ਕੁਛ। ਇਸ ਕਰਕੇ ਇਹਦਾ ਤਨ ਅਤੇ ਮਨ ਮਹਾਰਾਜ ਕਹਿੰਦੇ ਫਿੱਕਾ ਹੋ ਰਿਹਾ। ਬਿਨ ਨਾਵੈ ਦੁਖੀਆ ਚੱਲਿਆ ਰੋਏ, ਨਾਮ ਤੋਂ ਬਿਨਾਂ ਹੋਣ ਕਰਕੇ ਜੀਵ ਜਦੋਂ ਦੁਨੀਆਂ 'ਚੋਂ ਜਾਂਦਾ ਉਦੋਂ ਦੁਖੀ ਹੁੰਦਾ ਅਤੇ ਰੋਂਦਾ ਹੀ ਜਾਂਦਾ। ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ। ਕਿਉਂਕਿ ਉਹ ਪਹਿਲੀ ਪੌੜੀ ਸੀ, ਫਿਰ ਦੂਜੀ, ਹੁਣ ਤੀਜੀ ਸ਼ੁਰੂ ਕੀਤੀ ਮਹਾਰਾਜ ਨੇ। ਤੀਜੀ ਪੌੜੀ 'ਚ ਕਹਿੰਦੇ ਗੁਰਾਂ ਦੀ ਕਿਰਪਾ ਹੋਣ 'ਤੇ ਜਿਨ੍ਹਾਂ ਨੇ ਰਸਨਾ ਨਾਲ ਹਰੀ ਨਾਮ ਰਸ ਨੂੰ ਚੱਖਿਆ ਨਾ, ਉਹ ਸਹਿਜ ਸੁਭਾਏ ਸੁਤੇ ਸਿੱਧੀ ਸੱਚ ਸਰੂਪ ਵਿੱਚ ਚਲੇ ਜਾਂਦੇ ਨੇ। ਸੱਚ ਸਰੂਪ ਵਿੱਚ ਜਾਣ ਲਈ ਜਿਵੇਂ ਆਪਾਂ ਕਈ ਫਲਾਨੇ ਸ਼ਹਿਰ ਨੂੰ ਜਾਣਾ, ਉੱਥੇ ਪਹੁੰਚਣਾ, ਕਹਿੰਦੇ ਆ ਰਸਤਾ ਜਾਂਦਾ, ਫ੍ਰੀ ਵੇ 'ਤੇ ਚੜ੍ਹ ਜਾਓ। ਫ੍ਰੀ ਵੇ 'ਤੇ ਜਾਣ ਜਾਂਦੇ ਜਾਂਦੇ ਸ਼ਹਿਰ ਆਪੇ ਹੀ ਆ ਜਾਣਾ। ਜਦ ਆਪਾਂ ਫ੍ਰੀ ਵੇ 'ਤੇ ਅੱਗੇ ਅੱਗੇ ਵਧੀ ਜਾਣਾ, ਆਪੇ ਹੀ ਸ਼ਹਿਰ ਆ ਜਾਣਾ, ਸ਼ਹਿਰ ਦੇ ਆਪਾਂ ਸ਼ਹਿਰ ਦੇ ਕੋਲ ਪਹੁੰਚ ਜਾਣਾ, ਵਿੱਚ ਵੜ ਜਾਣਾ। ਇੱਥੇ ਮਹਾਰਾਜ ਕਹਿੰਦੇ ਪਰਮੇਸ਼ੁਰ ਤੱਕ ਜਾਣਾ ਹੈ। ਜਿਵੇਂ ਆਪਾਂ ਇਹ ਗੁਰੂ ਦੇ ਮਾਰਗ ਦੱਸੇ ਹੋਏ ਅਤੇ ਗੁਰੂ ਵਾਲੇ ਬਣ ਕੇ, ਫ੍ਰੀ ਵੇ ਹੈ ਗੁਰੂ ਦਾ, ਇਹ ਗਾਡੀ ਮਾਰਗ ਭਾਈ ਗੁਰਦਾਸ ਨੇ ਲਿਖਿਆ। ਇਹ ਗਾਡੀ ਮਾਰਗ ਦੇ ਉੱਤੇ ਆਪਾਂ ਜਦੋਂ ਵਾਹਿਗੁਰੂ 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 ਕਰਦੇ ਅੱਗੇ ਇਹਨੂੰ ਵਧੀ ਜਾਂਦੇ ਵਧੀ ਜਾਂਦੇ, ਤਾਂ ਆਪਾਂ ਵਾਹਿਗੁਰੂ ਦੇ ਨਿਰੰਕਾਰ ਕਹਿ ਦੇਸ਼ ਜਾਹੇ ਤਾਂ ਸੁੱਖ ਲਹਿ ਹੈ ਮਹੱਲ, ਆਪਾਂ ਵੀ ਪਹੁੰਚ ਜਾਂਦੇ ਜਿਵੇਂ ਅਗਲੇ ਸ਼ਹਿਰ ਪਹੁੰਚ ਗਏ। ਪਹੁੰਚਣ ਨੂੰ ਕੀ ਹੈ, ਜਦੋਂ ਚੱਲ ਪਏ ਜਿੱਥੇ ਮਰਜ਼ੀ ਪਹੁੰਚੋ। ਲੋਕ ਚੰਦਰਮਾ 'ਤੇ ਜਾ ਵੜੇ, ਮੰਗਲ ਤਾਰੇ 'ਤੇ ਚਲੇ ਗਏ, ਚੱਲਣ ਦੀ ਗੱਲ ਹੈ। ਜੇ ਚੱਲਦੇ ਹੀ ਨਾ ਫਿਰ ਪਹੁੰਚਦੇ ਵੀ ਨਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਸ਼ਬਦ ਦੇ ਰਾਹੀਂ ਚੱਲੋ, ਅਤੇ ਸ਼ਬਦ ਦੇ ਰਾਹੀਂ ਚੱਲ ਕੇ ਹੀ ਆਪਾਂ ਸਿਰੇ ਲੱਗ ਸਕਦੇ ਹਾਂ। ਗੁਰੂ ਦੇ ਘਰ ਵਿੱਚ ਚੱਲਣਾ ਕਿਹੜਾ, ਜਿਹੜਾ ਸਫਲ ਸਫਲ ਭਈ ਸਫਲ ਯਾਤਰਾ ਰਹੇ ਆਵਣ ਜਾਣਾ ਮਿਲੇ ਸਾਧਾਂ। ਆਪਣਾ ਚੱਲਣਾ ਕਿਹੜਾ, ਕਹਿੰਦੇ ਫਲਾਨਾ ਤਾਂ ਉੱਥੇ ਚਿੱਟੇ ਕੱਪੜੇ ਪਾ ਕੇ ਬੈਠੇ ਹੀ ਰਹਿੰਦਾ, ਉਹ ਤਾਂ ਨਾ ਕਿਤੇ ਜਾਵੇ ਨਾ ਆਵੇ, ਉਹਨੂੰ ਕੀ ਪਤਾ ਉਹ ਕਿੱਥੇ ਪਹੁੰਚ ਗਿਆ। ਹੁਣ ਜੇ ਆਪਾਂ ਦੇਖੋ ਵੀ ਆਪਾਂ ਗੱਡੀ 'ਚ ਬਹਿ ਕੇ ਬੈਠੇ ਹੀ ਰਹਿੰਦੇ ਹਾਂ, ਆਪਾਂ ਕਿਹੜਾ ਤੁਰਦੇ ਹਾਂ, ਤੁਰਦੀ ਤਾਂ ਗੱਡੀ ਆ ਅਤੇ ਗੱਡੀ ਆਪਾਂ ਨੂੰ ਲੈ ਜਾਂਦੀ ਆ, ਆਪਾਂ ਤਾਂ ਬੈਠੇ ਹੀ ਗਏ, ਲੈ ਤੁਰੇ ਹੀ ਨਹੀਂ। ਇਸੇ ਤਰ੍ਹਾਂ ਭਗਤੀ ਵਿੱਚ ਨਾਮ ਦੇ ਜਹਾਜ਼ ਵਿੱਚ ਬੈਠੇ ਰਹਿਣਾ, ਬਸ ਜਪੀ ਜਾਣਾ। ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ, ਇੱਕ ਇੱਕ ਸਟੈਪ ਚੱਕਣਾ, ਜਿਹੜਾ ਚਰਨ ਚਲੋ ਮਾਰਗ ਗੋਬਿੰਦ ਮਿਟਾ ਪਾਪ ਜਪੀਆ ਹਰ ਬਿੰਦ, ਇਹ ਤੁਰਨਾ ਹੋ ਗਿਆ ਸਾਡਾ। ਇਹਦੇ 'ਚ ਬੈਠਾ ਨਹੀਂ, ਦੇਖਣ ਨੂੰ ਲੱਗਦਾ ਕਿ ਸਾਧੂ ਬੈਠਾ ਹੈ, ਸੰਤ ਮਹਾਤਮਾ ਬੈਠਾ ਹੈ, ਪਰ ਨਹੀਂ, ਉਹ ਤੁਰਿਆ ਜਾ ਰਿਹਾ। ਜਿਹੜਾ ਆਪਾਂ ਨੂੰ ਲੱਗਦਾ ਨਾ ਤੁਰਿਆ ਜਾ ਰਿਹਾ, ਉਹ ਬੈਠਾ। ਆਪਾਂ ਦੁਨੀਆਂ ਨੂੰ ਦੇਖਦੇ, ਦੁਨੀਆ ਭੱਜੀ ਫਿਰਦੀ ਹੈ, ਅਸਲ ਵਿੱਚ ਇਹਨਾਂ ਦਾ ਮਨ ਤਾਂ ਉੱਥੇ ਹੀ ਆ। ਇਹ ਕੋਹਲੂ ਦੇ ਬਲ ਨੰਗੂ ਬੜਾ ਗੇੜਾ ਲਾਉਂਦੇ, ਭੱਜੇ ਫਿਰਦੇ ਸਵੇਰ ਤੋਂ ਸ਼ਾਮ ਤੱਕ, ਆਹ ਕੰਮ ਉਹ ਕੰਮ, ਇਹ ਕੰਮ ਉਹ ਕੰਮ, ਸਾਹੋ ਸਾਹੀ ਹੋਏ ਨੇ। ਗਰੋਸਰੀ ਲਿਆਂਦੀ, ਹੁਣ ਅਸੀਂ ਆਹ ਕੀਤਾ, ਹੁਣ ਉਹ ਕੀਤਾ, ਬਿੱਲ ਭਰਿਆਂਦੇ। ਉਹ ਕੋਹਲੂ ਦੇ ਬਲ ਦਾ ਤੂੰ ਤਾਂ ਖੜਾ ਉੱਥੇ ਹੀ, ਭੱਜ ਦੌੜ ਤੇਰੇ ਸਰੀਰ ਦੀ, ਮਨ ਦੀ ਤਾਂ ਕੋਈ ਐਕਸ਼ਨ ਹੀ ਨਹੀਂ ਹੋਇਆ। ਜਿਹਦਾ ਮਨ ਦਾ ਹੀ ਕੋਈ ਐਕਸ਼ਨ ਨਹੀਂ ਹੋਇਆ, ਸਰੀਰ ਦਾ ਐਕਸ਼ਨ ਕਰ ਕਰਕੇ ਕੀ ਦਿਖਾਉਣਾ। ਉਹਨੂੰ ਲੋਕ ਕਹਿੰਦੇ ਭੱਜਿਆ, ਬੜਾ ਕੰਮ ਕਰਦਾ, ਬੜਾ ਸਿਆਣਾ, ਪਰ ਮਨ ਤਾਂ ਉੱਥੇ ਹੀ ਖੜਾ, ਮਨ ਦੀ ਦਸ਼ਾ ਬਦਲੀ ਹੀ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਰਸਨਾ ਹਰ ਰਸ ਚਾਖਿਆ ਸਹਿ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ। ਜਿਨ੍ਹਾਂ ਨੇ ਸੋਤੇ ਸਿੱਧੀ ਨਾਮ ਰਸ ਨੂੰ ਚੱਖਿਆ, ਗੁਰੂ ਦੀ ਕਿਰਪਾ ਨਾਲ ਵਿੱਚ ਸਮਾ ਗਏ ਨੇ। ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਧਾਰ। ਮਹਾਰਾਜ ਜੀ, ਇਹ ਜਿਹੜੀ ਤੁਸੀਂ ਕਿਹਾ ਕਿ ਗੁਰਮੁਖਾਂ ਦੀ ਰਸਨਾ ਸਹਿਜ ਸੁਭਾਏ ਚੱਖਦੀ ਹੈ ਰਸ, ਇਹ ਸਾਨੂੰ ਵੀ ਦੱਸ ਦਿਓ ਕੋਈ ਤਰੀਕਾ ਕਿ ਗੁਰੂ ਦੀ ਕਿਰਪਾ ਸਾਡੇ ਤੇ ਵੀ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਚੇ ਰਾਤੀ ਜਿਹੜੀ ਜੇਵਾ ਸੱਚੇ ਗੁਰਾਂ ਦੇ ਵਿੱਚ ਲੱਗਦੀ ਆ ਨਾ, ਰਸ ਚੱਖਦੀ ਆ, ਉਹ ਕੀ ਕਰਦੀ ਆ, ਗੁਰ ਸ਼ਬਦ ਵਿਚਾਰ, ਉਹ ਸ਼ਬਦ ਦੇ ਵਿਚਾਰਨ ਵਿੱਚ ਰੰਗੀ ਹੋਈ ਆ। ਅਸਲ ਵਿੱਚ ਸ਼ਬਦ ਦੀ ਵਿਚਾਰ ਕਰਕੇ ਹੀ ਬੰਦਾ ਰੰਗਿਆ ਜਾਂਦਾ, ਉਹਦੀ ਜੀਭ ਰੰਗੀ ਜਾਂਦੀ ਹੈ ਨਾਮ ਰੰਗ ਵਿੱਚ, ਕਿਉਂਕਿ ਉਹਨੇ ਸ਼ਬਦ ਦੀ ਵਿਚਾਰ ਕੀਤੀ। ਕਾਹਲ ਨਹੀਂ ਕਰਨੀ, ਭਗਤੀ ਅਤੇ ਕਾਹਲ ਦਾ ਸੁਮੇਲ ਨਹੀਂ ਹੈ। ਮਹਾਰਾਜ ਕਹਿੰਦੇ ਭਗਤੀ ਕਰੋ ਪਰ ਕਾਹਲ ਨਾ ਕਰੋ, ਸਹਿਜ ਵਿੱਚ ਰਹੋ। ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਧਾਰ। ਉਹ ਜੇਬਾ ਨਾਮ ਅੰਮ੍ਰਿਤ ਦੀ ਨਿਰਮਲ ਧਾਰਾ ਨੂੰ ਪੀਂਦੀ ਹੈ, ਉਹ ਜਿਹੜੀ ਜੇਬਾ ਹੈ ਨਾ। ਮਹਾਰਾਜ ਕਹਿੰਦੇ ਕਿਉਂਕਿ ਸਹਿਜ ਵਿੱਚ ਹੋਣ ਕਰਕੇ ਉਹਨੇ ਸ਼ਬਦ ਦੀ ਵਿਚਾਰ ਕੀਤੀ। ਜਿਹੜੀ ਦੁਨੀਆ ਇੰਨਾ ਕੰਮ ਭੱਜ ਭੱਜ ਕੇ ਕਰਦੀ ਆ, ਦੌੜੀ ਫਿਰਦੀ ਹੈ, ਉਹ ਆਤਮਕ ਗਿਆਨੀ ਸੁਤੇ ਸਿੱਧ ਬੈਠਾ ਛਿੰਨ 'ਚ ਵੈਸੇ ਹੀ ਕਰ ਦਿੰਦਾ। ਨਾਮ ਸਮਾਵੈ ਜੋ ਭਾਂਡਾ ਹੋਏ, ਊਂਦੈ ਭਾਂਡਾ ਟਿਕੈ ਨਾ ਕੋਏ। ਹੁਣ ਸਤਿਗੁਰੂ ਮਹਾਰਾਜ ਜੀ ਅੱਗੇ ਆਪਾਂ ਨੂੰ ਦੱਸਦੇ ਨੇ ਵੀ ਆਪਾਂ ਇਉਂ ਜਾਣੋ ਬਈ, ਹੁਣ ਜਿਹੜਾ ਪੁੱਠਾ ਭਾਂਡਾ ਹੈ, ਮੂਧਾ ਪਿਆ ਭਾਂਡਾ ਹੈ, ਉਹ ਭਾਂਡੇ 'ਚ ਤੁਸੀਂ ਦੁੱਧ ਪਾਓ ਤਾਂ ਦੁੱਧ ਭਾਂਡੇ 'ਚ ਪੈ ਜਾਣਾ, ਡੁੱਲ ਜਾਣਾ, ਉਹ 'ਚ ਕੋਈ ਚੀਜ਼ ਨਹੀਂ ਪੈ ਸਕਦੀ, ਕਿਉਂਕਿ ਉਹ ਭਾਂਡਾ ਪੁੱਠਾ ਹੈ। ਉਹਦਾ ਭਾਂਡਾ ਟਿਕਿਆ ਨਾ ਕੋਈ, ਜੋ ਮਨ ਰੂਪੀ ਭਾਂਡਾ ਉਹਦਾ ਮੁੱਧਾ ਹੈ, ਉਹਦੇ ਵਿੱਚ ਕੋਈ ਸ਼ੁਭ ਗੁਣ ਨਹੀਂ ਟਿਕ ਸਕਦਾ। ਇੱਥੋਂ ਹੀ ਆਪਾਂ ਨੂੰ ਪਤਾ ਲੱਗਦਾ ਕਿ ਮਨ ਨੂੰ ਪਹਿਲਾਂ ਸਿੱਧਾ ਕਰਨਾ। ਸਤਿਗੁਰੂ ਕਹਿੰਦੇ ਨਾਮ ਸਮਾਵੈ ਜੋ ਭਾਂਡਾ ਹੋਏ, ਜੋ ਅੰਤਕਰਨ ਰੂਪੀ ਭਾਂਡਾ ਸਿੱਧਾ ਹੁੰਦਾ, ਉਹਦੇ ਵਿੱਚ ਨਾਮੀ ਵਾਹਿਗੁਰੂ ਆ ਕੇ ਸਮਾ ਜਾਂਦਾ। ਭਾਂਡਾ ਪਹਿਲਾਂ ਸਿੱਧਾ ਕਰੋ। ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ।
ਗੁਰਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਹੁਣ ਉਹ ਭਾਂਡੇ ਦੀ ਵਿਆਖਿਆ ਕਰਦੇ ਦੁਬਾਰਾ ਦੱਸਦੇ ਨੇ, ਪਹਿਲਾਂ ਤਾਂ ਪੁੱਠਾ ਭਾਂਡਾ ਅਤੇ ਸਿੱਧਾ ਭਾਂਡਾ ਦੱਸਿਆ, ਤਾਂ ਕਹਿੰਦੇ ਤੁਹਾਡਾ ਭਾਂਡਾ ਹੀ ਪੁੱਠਾ, ਮੈਂ ਕੀ ਪਾਵਾਂ ਵਿੱਚ। ਕਹਿੰਦੇ ਮਹਾਰਾਜ ਜੀ ਸਿੱਧਾ ਕਰਨ ਦਾ ਤਰੀਕਾ ਦੱਸ ਦਿਓ, ਭਾਂਡਾ ਸਾਡਾ ਸਿੱਧਾ ਕਿਵੇਂ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਗੁਰਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੁਰਸ਼ਬਦੀਆਂ ਦੇ ਮਨ ਵਿੱਚ ਨਾਮੀ ਜੋ ਪਰਮਾਤਮਾ ਦਾ ਨਿਵਾਸ ਹੈ, ਮਹਾਰਾਜ ਕਥਨ ਕਰਦੇ ਨੇ ਜਿਸ ਨੂੰ ਗੁਰਸ਼ਬਦ ਦੀ ਪਿਆਸ ਹੈ, ਤ੍ਰੇਹ ਹੈ, ਉਹੀ ਮਨ ਰੂਪੀ ਭਾਂਡਾ ਸੱਚਾ ਹੈ, ਉਹੀ ਸਿੱਧਾ ਹੋ ਜਾਣਾ। ਜਦ ਪਿਆਸ ਲੱਗਦੀ ਹੈ ਤਾਂ ਭਾਂਡਾ ਸਿੱਧਾ ਹੋ ਜਾਂਦਾ ਆਪਣੇ ਆਪ। ਗਲਾਸ ਮਾਂਜ ਕੇ ਸਾਰੇ ਪੁੱਠੇ ਰੱਖੇ ਹੁੰਦੇ ਨੇ, ਜਦੋਂ ਪਾਣੀ ਪੀਣਾ ਚੁੱਕ ਕੇ ਲੋੜ ਪੈ ਗਈ ਨਾ ਪਾਣੀ ਦੀ, ਪਿਆਸ ਲੱਗ ਗਈ। ਕਹਿੰਦੇ ਪਿਆਸ ਲੱਗਦਿਆਂ ਸਾਰ ਹੀ ਉੱਪਰ ਸਿੱਧਾ ਕਰਕੇ ਉਹਦੇ ਵਿੱਚ ਪਦਾਰਥ ਪਾ ਕੇ ਪੀ ਲੈਂਦੀ। ਇਸੇ ਤਰ੍ਹਾਂ ਜਦੋਂ ਨਾਮ ਦੀ ਪਿਆਸ ਮਨ ਦੇ ਅੰਦਰ ਲੱਗਦੀ ਹੈ ਤਾਂ ਆਪਾਂ ਉਦੋਂ ਫਿਰ ਸਿੱਧਾ ਹੀ ਕਰਾਂਗੇ ਇਹਨੂੰ ਪਾਉਣ ਵਾਸਤੇ। ਸਿੱਧੇ ਮਨ ਦੇ ਨਾਲ ਆ ਕੇ ਸਿੱਧੇ ਢੰਗ ਨਾਲ ਗੁਰੂ ਦੀ ਸ਼ਰਨ ਵਿੱਚ ਬਹਿ ਕੇ ਫਿਰ ਉਹ ਅੰਮ੍ਰਿਤ ਗਿਆਨ ਨੂੰ ਆਪਾਂ ਹਿਰਦੇ 'ਚ ਪਾ ਲੈਣਾ।